ਚਾਹੀਦੀ ਹੈ ਬੇੜਾ। ਇਸ ਤੋਂ ਬਾਅਦ ਸਰੀਰ ਦੀ ਕੋਈ ਉਹ ਨਹੀਂ, ਮਤਲਬ ਨਹੀਂ ਬਣਦਾ। ਪੰਪ ਸਾਗਰ ਪਾਰ ਜਹਾਜ਼ ਨੇ ਕਰਾਉਣਾ, ਸਰੀਰ ਨੇ ਨਹੀਂ ਕਰਾਉਣਾ। ਸਰੀਰ ਨੇ ਪੰਪ ਸਾਗਰ ਨਹੀਂ ਪਾਰ ਕਰਾਉਣਾ, ਸਰੀਰ ਨੇ ਜਹਾਜ਼ ਤੱਕ ਲੈ ਜਾਣਾ, ਨਾਮ ਤੱਕ ਲੈ ਜਾਣਾ। ਸਰੀਰ ਨਾਮ ਤੱਕ ਲੈ ਕੇ ਜਾਂਦਾ ਹੈ, ਨਾਮ ਤੋਂ ਬਾਅਦ ਫਿਰ ਉੱਥੇ ਬਹਿ ਜਾਣਾ ਟੇਕੇ, ਫਿਰ ਉੱਥੇ ਨਹੀਂ ਸ਼ਰਾਰਤਾਂ ਕਰਨੀਆਂ, ਭੱਜਣਾ ਨੱਠਣਾ, ਇੱਥੇ ਭੱਜਦਾ ਨੱਠਦਾ, ਉੱਥੇ ਡਿੱਪੂਗਾ ਸਮੁੰਦਰ 'ਚ, ਜਹਾਜ਼ ਤਾਂ ਥੋੜ੍ਹਾ ਜਿਹਾ ਹੀ ਹੁੰਦਾ। ਫਿਰ ਉੱਥੇ ਗਏ, ਫਿਰ ਘਰ ਬੈਸੋ, ਹਰ ਜਨ ਪਿਆਰੇ ਸਤਿਗੁਰ ਤੁਮਰੇ, ਅੱਗੇ ਕੰਮ ਜਹਾਜ਼ ਦਾ, ਸਤਿਗੁਰ ਦਾ। ਸਤਿਗੁਰ ਬਹੁਤ ਹੈ ਨਾ, ਸਤਿਗੁਰ ਨੂੰ ਬਹੁਤ ਕਿਹਾ ਨਾ, ਬਸ ਅੱਗੇ ਕੰਮ ਇਹਦਾ ਨਹੀਂ, ਇਹ ਸਰੀਰ ਦਾ ਨਹੀਂ ਹੈ। ਜੇ ਤਾਂ ਅਸੀਂ ਇਹਦਾ ਇਸਤੇਮਾਲ, ਸਾਡਾ ਟਾਰਗੇਟ ਹੈ ਵੀ ਜਹਾਜ਼ ਕੁਛ ਦੂਰ ਤੇ ਖੜਾ, ਅਸੀਂ ਇਹ ਸਰੀਰ ਦੇ ਹੁੰਦੇ ਹੁੰਦੇ ਉਹ ਜਹਾਜ਼ ਤੱਕ ਪਹੁੰਚ ਕੇ ਸਰੀਰ ਛੱਡ ਕੇ ਜਹਾਜ਼ 'ਚ ਬਹਿ ਜਾਣਾ, ਫਿਰ ਤਾਂ ਕੋਈ ਰੌਲਾ ਨਹੀਂ, ਫਿਰ ਤਾਂ ਅਸੀਂ ਕੰਮ ਆਪਣਾ ਕਰ ਰਹੇ ਹਾਂ ਠੀਕ। ਜੇ ਇਹ ਗੱਲ ਭੁੱਲ ਗਏ, ਜੇ ਇਹੀ ਗੱਲ ਇਸੇ ਨੂੰ ਸਿਮਰਨ ਕਹਿੰਦੇ, ਸਿਮਰਨ ਕੀ ਹੈ, ਜਿਹੜੀ ਗੱਲ ਭੁੱਲ ਗਈ ਉਹਨੂੰ ਯਾਦ ਕਰਨਾ, ਯਾਦ ਆ ਜਾਣੀ ਉਹ ਸਿਮਰਨ, ਮਾੜਾ ਫੇਰਨਾ ਸਿਮਰਨ ਨਹੀਂ ਹੈ। ਤੂੰ ਕਰਨ ਕੀ ਆਇਆ ਇਹ ਸਿਮਰਨ, ਕੀ ਕਰਨ ਆਇਆ ਸੀ ਇਹ ਸਿਮਰਨ ਕਰਨਾ, ਇਹ ਮਾੜਾ ਨਾ ਕਿਵੇਂ ਹੋਜੂਗਾ, ਇਹ ਤਾਂ ਕੋਈ ਦੱਸੂਗਾ ਜਿਹਨੂੰ ਪਤਾ, ਦੱਸੂ ਹੋ ਜਿਹਨੂੰ ਪਤਾ। ਇਹ ਉਪਦੇਸ਼ ਦਾ ਵਿਸ਼ਾ ਸੀ, ਇਹ ਗਿਆਨ ਦਾ ਵਿਸ਼ਾ ਹੈ, ਪੜ੍ਹਾਈ ਦਾ ਵਿਸ਼ਾ ਕਹਿ ਲਓ। ਇਹਦੇ ਵਾਸਤੇ ਕੋਈ ਟੀਚਰ ਚਾਹੀਦਾ, ਟੀਚਰ ਚਾਹੀਦਾ। ਟੀਚਰ ਨੂੰ ਲੋਕ ਗੁਰੂ ਕਹਿਣ ਲੱਗ ਗਏ, ਲੇਕਿਨ ਗੁਰਬਾਣੀ ਨੇ ਗੁਰੂ ਨਹੀਂ ਮੰਨਿਆ, ਗੁਰੂ ਨਹੀਂ, ਗੁਰਬਾਣੀ ਗੁਰੂ ਨਹੀਂ ਮੰਨਦੀ। ਗੁਰੂ ਲਫ਼ਜ਼ ਦਾ ਲਫ਼ਜ਼ੀ ਮਤਲਬ ਇਹ ਹੈ ਕਿ ਜਿੱਥੇ ਗੁਰੂ ਜਾ ਕੇ ਖੜਜ ਪੈਨੇ ਰਹੇ ਆਪੇ ਚੱਕਿਆ ਜਾਂਦਾ, ਤੇ ਉਪਦੇਸ਼ ਦੀ ਫਿਰ ਕੀ ਲੋੜ ਹੈ, ਉਪਦੇਸ਼ ਕਰਨ ਵਾਲਾ ਗੁਰੂ ਨਹੀਂ ਹੋ ਸਕਦਾ। ਸੂਰਜ ਜਿੱਥੇ ਜਾਂਦਾ ਚਾਨਣ ਹੋ ਜਾਂਦਾ, ਆਪੇ ਚਲੇ ਜਾਂਦਾ, ਬੋਲਦਾ ਤਾਂ ਕੁਛ ਨਹੀਂ। ਗੁਰੂ ਦਾ ਮਤਲਬ ਹੈ ਬੋਲਣ ਦੀ ਲੋੜ ਨਹੀਂ, ਜਿੱਥੇ ਜਾਊਗਾ ਹਨੇਰਾ ਉਹਦਾ ਆਪੇ ਚੱਕਿਆ ਜਾਣਾ, ਗੁਰੂ ਉਹ ਸ਼ਕਤੀ ਦਾ ਨਾਂ ਹੈ। ਜਿਹੜਾ ਬੋਲ ਕੇ ਉਪਦੇਸ਼ ਕਰਕੇ ਹਨੇਰਾ ਚੱਕਣ ਦੀ ਕੋਸ਼ਿਸ਼ ਕਰਦਾ, ਗੁਰੂ ਨਹੀਂ ਹੋ ਸਕਦਾ। ਗਿਆਨ ਗੁਰੂ ਹੈ, ਜੇ ਕੋਈ ਗੁਰੂ ਹੈ ਸੰਸਾਰ ਚ, ਗਿਆਨ ਹੈ, ਗਿਆਨ ਭੁਲੇਖਾ ਚੱਕ ਦਿੰਦਾ। ਗਿਆਨ ਜਿਹੜੀ ਗੱਲ ਦਾ ਭੁਲੇਖਾ, ਗਿਆਨ ਦਾ ਜੋ ਹਨੇਰਾ ਅੰਦਰ ਹੈ, ਗਿਆਨ ਜੇ ਅੰਦਰ ਚਲਾ ਜਾਵੇ, ਜੇ ਅੰਦਰ ਪ੍ਰਵੇਸ਼ ਕਰ ਜਾਵੇ, ਜਿੱਥੇ ਗਿਆਨ ਉੱਥੇ ਹਨੇਰਾ ਚੱਕ ਦਿੰਦਾ। ਸੰਸਾਰ 'ਚ ਜੇ ਕੋਈ ਗੁਰੂ ਹੈ ਤਾਂ ਉਹ ਗਿਆਨ ਗੁਰੂ ਹੈ, ਆਦਮੀ ਗੁਰੂ ਨਹੀਂ ਹੈ। ਬਾਹਰ ਜਿਵੇਂ ਚਾਲਣ ਹੁੰਦਾ, ਲਾਈਟ ਜਾਲਦੇ ਹਾਂ ਆਪਾਂ, ਦੀਵਾ ਜਾਲਦੇ ਹਾਂ, ਜੋਤ ਜਾਲਦੇ ਹਾਂ, ਜਾਂ ਬਿਜਲੀ ਜਲਾਉਂਦੇ ਹਾਂ, ਜਾਂ ਸੂਰਜ ਚੰਦ ਤਾਰੇ, ਜੋ ਵੀ ਚਾਲਣ ਹੈ, ਇਹ ਬਾਹਰ ਚਾਲਣ ਹੁੰਦਾ। ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਲਣ ਹੁੰਦੇ ਹਾਂ, ਗੁਰ ਦਾ ਮਤਲਬ ਆਦਮੀ ਨੇ, ਇੱਥੇ ਗਿਆਨ ਬਿਨ ਘੋਰ ਹੁੰਦਾ, ਬਸ ਇੱਥੋਂ ਅਰਥ ਬਦਲ, ਇੱਥੇ ਗੁਰ ਦਾ ਜੇ ਆਦਮੀ ਕਰ ਲਿਆ, ਬਸ ਫਿਰ ਗਏ ਆਦਮੀ ਨਾਨਕ ਠਾਕੁਰ ਕਿਹਦੇ ਕਿਹਦੇ ਚਾਲਣ ਕਰਤਾ, ਜਿਹਦੇ ਅੰਦਰ ਗਿਆਨ ਦੀ ਕਿਰਨ ਚਲੀ ਗਈ, ਚਾਲਣ ਹੋ ਗਿਆ। ਕੱਕਾ ਕਿਰਨ ਕਮਲ ਮੇ ਪਾਵਾ, ਕਿਰਨ ਦੀ ਗੱਲ ਕੀਤੀ ਹੈ, ਆਦਮੀ ਦੀ ਗੱਲ ਨਹੀਂ ਕੀਤੀ ਹੋਈ। ਜਿਹਦੇ ਅੰਦਰ ਰੋਸ਼ਨੀ ਦੀ ਕਿਰਨ ਚਲੀ ਗਈ, ਸਸੀ ਵਿਗਾਸ ਸੰਕਟ ਨਹੀਂ, ਸੰਪਟ ਨਹੀਂ ਆਵਾ, ਸਸੀ ਵਿਗਾਸ ਚੰਦਰਮੇ ਦੇ ਅੰਦਰ ਚਾਨਣ ਹੋ ਗਿਆ, ਮਨ ਦੇ ਅੰਦਰ ਚਾਨਣ ਹੋ ਗਿਆ, ਮਨ ਉਹਦਾ ਰੋਸ਼ਨ ਹੋ ਗਿਆ। ਜਿਹਦੇ ਅੰਦਰ ਵੀ ਗਿਆਨ ਦੀ ਕਿਰਨ ਚਲੀ ਗਈ, ਉਹ ਸ਼ੰਕਾ ਜਿਹੜੀ ਸੀ ਉਹ ਦੂਰ ਹੋ ਗਈ। ਸਸੀ ਵਿਗਾਸ, ਸਸੀ ਚਰ ਇੱਥੇ ਮਨ ਨੂੰ ਕਹਿੰਦੇ, ਵਿਗਾਸ ਰੋਸ਼ਨੀ ਹੋ ਗਈ, ਸੰਪਟ ਨਹੀਂ ਆਵਾ, ਦੁਬਾਰਾ ਉਹ ਰੋਸ਼ਨੀ ਉਹ ਰਹਿੰਦੀ ਹੈ, ਦੁਬਾਰਾ ਫਿਰ ਉਹ ਹਨੇਰਾ ਨਹੀਂ ਹੁੰਦਾ, ਇਸ ਕਰਕੇ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਆਇਆ, ਇੱਕ ਵਾਰ ਜਾਂ ਚਾਨਣ ਹੋ ਗਿਆ ਚਾਨਣੇ ਰਹੂਗਾ। ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਲਿਖਿਆ ਸੀ, ਇਹ ਫਿਰ ਮਾਲਾ ਦਾ ਰੋਜ਼ ਹੀ ਉਹੀ ਕੰਮ ਹੁੰਦਾ, ਇਹਦਾ ਮਤਲਬ ਜਪ ਹੈ ਨੀਗਾ, ਉਹ ਜਪ ਨਹੀਂ ਸੀ, ਅਜਪਾ ਜਾਪ ਸੀ ਸਾਡਾ, ਸਮਝਣ ਦਾ ਨਾਂ ਜਪਣਾ। ਇੱਕ ਵਾਰ ਜਿਹੜੀ ਗੱਲ ਆਪਾਂ ਨੂੰ ਸਮਝ ਆ ਗਈ ਜ਼ਿੰਦਗੀ ਭਰ ਸਮਝ ਆ ਗਈ, ਉਹਦਾ ਕੀ ਹੈ, ਜੇ ਸਮਝ ਆ ਗਈ ਤੇ ਜ਼ਿੰਦਗੀ ਭਰ ਆ ਗਈ। ਦੁਆਰ ਦੋ ਚਾਰ ਹੁੰਦੇ ਨੇ, ਇੱਕ ਵਾਰ ਪੜ੍ਹ ਲਿਆ ਸੀ ਬਚਪਨ 'ਚ, ਸਾਰੀ ਉਮਰ ਯਾਦ ਹੈ ਸਾਡੇ ਦੁਆਰ ਦੋ ਚਾਰ ਹੁੰਦੇ, ਸਾਰੀ ਉਮਰ ਹਿਸਾਬ ਜਿਹੜਾ ਸਮਝ ਲਿਆ ਸਾਰੀ ਉਮਰ ਕਰੀ ਜਾਂਦੇ, ਫਿਰ ਕਿਤੇ ਦੁਬਾਰਾ ਪੜ੍ਹਨ ਦੀ ਲੋੜ ਹੈ ਰੋਜ਼, ਵੀ ਸੌ ਗਏ ਭੁੱਲ ਗਏ ਫਿਰ ਦਿਨ ਚੜ੍ਹੇ ਨੂੰ ਫਿਰ ਕੋਈ ਯਾਦ ਕਰਾਊਗਾ। ਇਹ ਜਿਹੜੀ ਸਮਝ ਹੈ ਇੱਕ ਵਾਰ ਜਿਹੜੀ ਆ ਗਈ, ਉਹ ਸਾਰੀ ਜ਼ਿੰਦਗੀ ਵਾਸਤੇ ਆ ਗਈ। ਚੇਤਨ ਔਰ ਜੜ ਦੋ ਚੀਜ਼ਾਂ ਨੇ, ਮਸਲਾ ਇਹ ਜਿਹੜਾ ਜੜ ਜਿਹੜਾ ਚੇਤਨ ਇੱਥੇ ਸੰਸਾਰ 'ਚ ਹੈ ਉਹ ਦੋ ਹਿੱਸਿਆਂ 'ਚ ਹੋਇਆ ਹੈ। ਕਾਹਦੇ ਵਾਸਤੇ ਹੋਇਆ ਦੋ ਹਿੱਸਿਆਂ 'ਚ? ਜੇ ਦੋ ਹਿੱਸੇ ਨਾ ਹੁੰਦੇ ਤਾਂ ਅੱਗੇ ਨਹੀਂ ਵੱਧ ਸਕਦਾ ਹੈ। ਲੱਤਾਂ ਆਪਣੇ ਦੋ ਨੇ, ਦੋ ਨੇ ਨਾ, ਜੇ ਇੱਕ ਪੈਰੇ ਹੁੰਦਾ ਤਾਂ ਅੱਗੇ ਨਹੀਂ ਤੁਰ ਸਕਦੇ, ਅਸੀਂ ਤੁਰ ਸਕਦੇ ਹਾਂ ਅੱਗੇ ਨਹੀਂ ਤੁਰ ਸਕਦੇ। ਉੱਪਰੋਂ ਇੱਕ ਹੈ ਇੱਥੋਂ, ਇੱਥੋਂ ਇੱਥੇ ਇੱਕ ਨਹੀਂ, ਥੱਲੇ ਆ ਕੇ ਦੋ ਕਾਹਦੇ ਹੋ ਗਏ? ਅੱਗੇ ਵਧਣ ਵਾਸਤੇ। ਜਿੱਥੇ ਸਾਡਾ ਗਿਆਨ ਖੜਾ ਉਹ ਤੋਂ ਅੱਗੇ ਵਧਣ ਵਾਸਤੇ ਦੋ ਹੋਏ ਨੇ, ਤਾਂ ਦੋ ਉੱਪਰ ਜਾ ਕੇ ਦੋ ਹੋਏ ਨੇ। ਵੀ ਇਹ ਤੋਂ ਅੱਗੇ ਵੱਧ ਜਿੰਨਾ ਤਰੇਤੇ ਸੀ ਉਹ ਤੋਂ ਕਹਾਂ, ਹੁਣ ਤਾਂ ਅੱਗੇ ਜਾਣਾ ਗਿਆਨ ਵਧਾਉਣ ਵਾਸਤੇ ਦੋ ਹੋਏ ਨੇ। ਇੱਥੇ ਤਾਂ ਇੱਕ ਨਹੀਂ ਹੈ ਸਰੀਰ ਆਪਣਾ, ਥੱਲੇ ਕਹਿੰਦੇ ਦੋ ਹੋ ਗਏ, ਉਤਲੇ ਨੇ ਗਾਹਾਂ ਜਾਣਾ, ਲੈ ਗਏ ਇਹਨਾਂ ਨੇ ਜਾਣਾ ਲੱਤਾਂ ਨੇ। ਇਹ ਦੋ ਹੋਏ ਨੇ ਅੱਗੇ ਵਧਣ ਵਾਸਤੇ। ਦੋ ਨਾ ਹੁੰਦੇ ਦਰਖਤਾਂ ਦੇ ਵਿਚਾਰਿਆਂ ਦੇ ਇੱਕੋ ਹੁੰਦੇ, ਉੱਥੇ ਖੜੇ ਨੇ ਜਿੱਥੇ ਖੜੇ ਨੇ। ਦਰਖਤਾਂ ਦੇ ਦੋ ਪੈਰ ਨਹੀਂ ਨਾ ਹੁੰਦੇ, ਜ਼ਮੀਨ 'ਚ ਜੜੇ ਹੋਏ ਨੇ, ਉੱਥੇ ਖੜੇ ਨੇ ਜਿੱਥੇ ਖੜੇ ਨੇ। ਅਸੀਂ ਉੱਤੇ ਤੁਰਦੇ ਹਾਂ, ਪੈਰ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਨੇ, ਪਰ ਘੱਟੋ ਘੱਟ ਦੋ ਤਾਂ ਚਾਹੀਦੇ ਨੇ ਨਾ, ਚਾਰ ਹੋ ਸਕਦੇ ਨੇ, ਦਸ ਹੋ ਸਕਦੇ ਨੇ, ਪੰਜਾਹ ਹੋ ਸਕਦੇ ਨੇ, ਇਹੋ ਜਿਹੇ ਕੀੜੇ ਮਕੌੜੇ ਹੈਗੇ ਨੇ, ਪਰ ਘੱਟੋ ਘੱਟ ਦੋ ਚਾਹੀਦੇ ਨੇ। ਦੋ ਦੇ ਬਿਨਾਂ ਅੱਗੇ ਨਹੀਂ ਵੱਧ ਸਕਦੇ। ਦੋ ਨਾਲ ਚੱਲਦੇ ਚੱਲਦੇ ਇੱਕ ਹੋਣਾ, ਬਸ ਜਿੱਥੇ ਇੱਕ ਹੋ ਗਏ ਨਾ ਉੱਥੇ ਖੜ ਗਏ, ਫਿਰ ਅੱਗੇ ਜਾਣ ਦੀ ਲੋੜ ਨਹੀਂ। ਜਿੱਥੇ ਇਹਦੀ ਮੰਜ਼ਿਲ ਆ ਗਈ ਨਾ ਉੱਥੇ ਇਹਨੇ ਇੱਕ ਹੋ ਜਾਣਾ, ਮੰਜ਼ਿਲ ਖਤਮ ਹੋ ਗਈ। ਹੁਣ ਆਪਾਂ ਚੜ੍ਹਦੇ ਚੜ੍ਹਦੇ ਪਹਾੜ ਦੇ ਸਿਖਰ ਚਲੇ ਗਏ, ਤੁਰਦੇ ਤੁਰਦੇ ਚਲੇ ਗਏ, ਅੱਗੇ ਆ ਗਿਆ ਦਰਿਆ, ਇਹ ਅੱਗੇ ਆ ਗਿਆ ਪਹਾੜ, ਉੱਤੇ ਨਹੀਂ ਚੜ੍ਹ ਸਕਦੇ, ਉੱਥੇ ਜਾ ਕੇ ਆਪੇ ਰੁਕ ਜਾਣਾ, ਦੋਵੇਂ ਪੈਰ ਆਪੇ ਇਕੱਠੇ ਹੋ ਜਾਣੇ ਨੇ, ਮੰਜ਼ਿਲ ਤੇ ਆ ਕੇ ਦੋਵੇਂ ਇਕੱਠੇ ਹੋ ਜਾਣੇ ਨੇ, ਆਪੇ ਇੱਕ ਹੋ ਜਾਣਾ, ਮੰਜ਼ਿਲੇ ਖਤਮ ਹੋ ਗਈ। ਉੱਥੇ ਕੀ ਇੱਕ ਹੋਏ ਤਾਂ ਉਗਵੇ, ਉੱਥੇ ਅੰਦਰੋਂ ਗਿਆਨ ਪ੍ਰਗਟ ਹੋਣ ਲੱਗਣਾ, ਉੱਥੇ ਤੱਕ ਗਿਆਨ ਅਸੀਂ ਹਾਸਲ ਕਰਦੇ, ਉੱਥੇ ਤੱਕ ਤਾਂ ਗਿਆਨ ਆ ਹਾਸਲ ਕਰਨਾ। ਬਾਹਰੋਂ ਸਰੀਰ ਦੀ ਲੋੜ ਹੈ, ਕੰਨਾਂ ਦੀ ਲੋੜ ਹੈ, ਦਿਮਾਗ ਦੀ ਲੋੜ ਹੈ, ਬੁੱਧੀ ਦੀ ਲੋੜ ਹੈ, ਸੁਣਨ ਦੀ ਲੋੜ ਹੈ, ਸਮਝਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ, ਵਾਰ ਵਾਰ ਸਮਝਣ ਦੀ ਲੋੜ ਹੈ, ਵਾਰੰਵਾਰ ਵਾਰ ਪ੍ਰਭ ਜਪੀਏ, ਵਾਰ ਵਾਰ ਉਸੇ ਗੱਲ ਨੂੰ ਸਮਝਣ ਦੀ ਲੋੜ ਹੈ। ਕਾਹਦੇ ਵਾਸਤੇ? ਬੁੱਝਣ ਵਾਸਤੇ। ਵਾਰ ਵਾਰ ਜਿਹੜਾ ਲਿਖਿਆ ਨਾ ਜਪੀਏ, ਕਾਹਦੇ ਵਾਸਤੇ? ਬੁੱਝਣ ਵਾਸਤੇ ਵਾਰ ਵਾਰ ਜਪਣਾ, ਕਿਉਂ ਗੱਲ ਚ ਬੁੱਝਣ ਵਾਲੀ ਹੈ ਜਿਹੜੀ, ਉਹਦੇ ਵਾਸਤੇ ਵਾਰ ਵਾਰ ਜਪਣਾ, ਰੈਪੀਟੇਸ਼ਨ ਨਹੀਂ ਇੱਥੇ ਵਾਰੰਵਾਰ ਦਾ ਮਤਲਬ, ਵਾਰੰਵਾਰ ਦਾ ਮਤਲਬ ਰੈਪੀਟੇਸ਼ਨ ਨਹੀਂ। ਜਿੰਨਾ ਚਿਰ ਸਾਰੀ ਗੱਲ ਬੁੱਝ ਨਹੀਂ ਲੈਂਦੇ ਉਹਨਾਂ ਚਿਰ ਵਾਰ ਵਾਰ ਸਮਝਣਾ, ਬੁੱਝਣ ਵਾਸਤੇ ਵਾਰ ਵਾਰ ਜਪਣਾ ਵੀ ਗੱਲ ਬਣੀ ਕੀ। ਇਹ ਇੱਕ ਸਟੇਜ ਹੈ, ਜਿੱਥੇ ਜਾ ਕੇ ਦੋਵੇਂ ਪੈਰ ਇੱਕ ਹੋ ਗਏ, ਉਹ ਜਹਾਜ਼ ਆ ਗਿਆ। ਉੱਥੇ ਜਹਾਜ਼ ਦੀ ਗੱਲ ਕਰਦੇ ਸੀ ਨਾ, ਉੱਥੇ ਤੱਕ ਸਰੀਰ ਦੀ ਲੋੜ ਹੈ, ਦੋ ਪੈਰਾਂ ਦੀ ਲੋੜ ਹੈ, ਉੱਥੇ ਜਹਾਜ਼ ਆ ਗਿਆ। ਉਦੋਂ ਅਗਲਾ ਫਿਰ ਗਿਆਨ ਤਾਂ ਸਤਿਗੁਰ ਦਾ ਹੈ, ਆਪਣਾ ਨਹੀਂ ਹੈ, ਇਹਦਾ ਉੱਥੇ ਟੰਗ ਧਰ ਕੇ ਬਸ ਆਪਣਾ ਸੌਂ ਜਾਂਦਾ ਲੰਮਾ ਪੈ। ਆਇਆ ਕਿਥੋਂ ਨਿਸਲ ਹੋਵੇ
ਨਿਸਲ ਟੰਗਦਰ
ਜੋ ਕੰਮ ਮੁਕਾ ਕੇ ਆਦਮੀ ਟੰਗ ਇੱਥੇ ਗੋਡੇ ਤੇ ਰੱਖ ਕੇ ਆਰਾਮ ਨਾਲ ਪੈ ਜਾਂਦੇ ਹੁੰਦੇ ਛੇਤੀ ਜਿਹੜਾ ਕੰਮ ਕਰੇ ਹੁੰਦਾ ਆਪਣਾ ਧੁੱਪਾ ਤੋਂ ਆ ਕੇ ਉੱਥੇ ਪੈ ਜਾਂਦਾ ਘੜੀ ਜਿਹੜੇ ਪਿੱਛੇ ਹੌਲੀ ਹੌਲੀ ਕਰਦੇ ਉਹਨਾਂ ਲੇਟ ਆਉਂਦੇ ਕਰਕੇ ਜਦੋਂ ਕੰਮ ਹੋ ਲਿਆ ਮਨ ਵਾਲਾ ਕੰਮ ਹੋ ਲਿਆ ਬਾਹਰਲੇ ਵਾਲਾ ਕੰਮ ਹੋ ਲਿਆ ਜਿਹੜਾ ਬਾਹਰ ਅੱਖਾਂ ਕੰਨਾਂ ਨਾਲ ਕੰਮ ਕਰਦਾ ਇੱਕ ਪੈਰ ਹੈ ਜਿਹੜਾ ਬਾਹਰ ਮਨ ਵਾਲਾ ਕੰਮ ਹੋ ਲਿਆ ਮਨ ਨੇ ਉਨੀ ਖੁਰਾਕ ਜਿੰਨੀ ਦੇਣੀ ਸੀ ਕਮੀ ਬਾਹਰੋਂ ਸੀ ਸਤਿਗੁਰ ਵਿੱਚ ਪੂਰੀ ਕਰਤੀ ਲਿਜਾ ਕੇ ਦੇ ਦਿੱਤੀ ਕਮਾ ਕੇ ਇਹ ਸਤਿਗੁਰ ਦੀ ਸੇਵਾ ਹੈ ਜਿਹੜੀ ਮਨ ਨੇ ਬਾਹਰੋਂ ਗਿਆਨ ਲਿਆ ਇਹ ਮਨ ਕੋਲ ਨਹੀਂ ਰਹਿੰਦਾ ਸਤਿਗੁਰ ਕੋਲ ਚਲਿਆ ਜਾਂਦਾ ਸੇਵਾ ਉਹਦੀ ਹੋਈ ਹੈ ਸਤਿਗੁਰ ਕੀ ਸੇਵਾ ਤਾਂ ਕਹਿੰਦਾ ਉਹਨੂੰ ਆਪਣੀ ਸ਼ਕਤੀ ਸਾਰੀ ਜੋ ਕਮਾਇਆ ਸੀ ਬਾਹਰ ਦੇ ਦਿੱਤਾ ਜਾ ਕੇ ਉਹਦੇ ਕੋਲ ਸਟੋਰ ਹੁੰਦਾ ਅੰਦਰ ਹੁਣ ਉਹਨੂੰ ਕਹਿੰਦਾ ਇਹਨੂੰ ਫਿਰ ਕਿਹਾ ਥਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਅਗਲਾ ਕੰਮ ਰਹਿ ਗਿਆ ਸਤਿਗੁਰ ਦਾ ਇਹਦਾ ਨਹੀਂ ਰਿਹਾ ਇਹ ਤਾਂ ਆਪਣਾ ਆਰਾਮ ਕਰਦਾ ਅਗਲਾ ਕੰਮ ਉਹਦਾ ਰਹਿ ਗਿਆ ਉੱਥੇ ਜਾ ਕੇ ਕਹਿੰਦਾ ਆਪਣੇ ਛੁੱਟਣ ਦਾ ਯਤਨ ਕਰੋ ਹਮ ਛੁੱਟੇ ਤੁਮ ਸਤਿਗੁਰ ਨੂੰ ਕਹਿ ਰਹੇ ਮਨ ਕਹਿੰਦਾ ਦੇਖੋ ਜੀ ਆਪਾਂ ਤਾਂ ਆਪਣਾ ਕੰਮ ਕਰਿਆ ਹੈ ਗਾਂ ਰਹਿ ਗਿਆ ਕੰਮ ਤੁਹਾਡਾ ਛੁੱਟਾਂਗੇ ਆਪਾਂ ਤੋ ਹੀ ਜਦ ਤਾਂ ਤੁਹਾਡੇ ਵਾਲਾ ਤਾਂ ਤੁਸੀਂ ਛਡਾਉਣਾ ਆਪਣੇ ਆਪਣੇ ਦਾ ਮਤਲਬ ਉਹ ਆਪਣੇ ਛੁੱਟਣ ਦਾ ਨਹੀਂ ਆਪਣੇ ਦਾ ਮਤਲਬ ਦੋਹਾਂ ਦਾ ਜੇ ਇਕੱਲਾ ਆਪਣੇ ਹੁੰਦਾ ਨਾ ਲਫ਼ਜ਼ ਇਕੱਲੇ ਵਾਸਤੇ ਫਿਰ ਆਉਂਦਾ ਤੁਮ ਨਾਲ ਆਉਂਦਾ ਤੁਮ ਆਪਣੇ ਛੁੱਟਣ ਦਾ ਫਿਰ ਤੁਮ ਲਫ਼ਜ਼ ਆਉਂਦਾ ਤੁਮ ਨਹੀਂ ਆਇਆ ਹੋਇਆ ਲਫ਼ਜ਼ ਜੇ ਇਕੱਲੇ ਸਤਿਗੁਰ ਦਾ ਹੁੰਦਾ ਤਾਂ ਤੁਮ ਆਪਣੇ ਛੁੱਟਣ ਦਾ ਆਉਂਦਾ ਲਫ਼ਜ਼ ਤੁਮ ਤਾਂ ਆਇਆ ਨਹੀਂ ਹੋਇਆ ਆਪਣੇ ਦਾ ਮਤਲਬ ਦੋਹਾਂ ਵਾਸਤੇ ਕਿਉਂਕਿ ਗਾਹਾਂ ਦਾ ਕੰਮ ਮੇਰਾ ਹੈ ਨਹੀਂ ਨਾਮ ਸਤਿਗੁਰ ਨੂੰ ਮਿਲਣਾ ਨਾਮ ਮਨ ਨੂੰ ਮਿਲਣਾ ਹੀ ਨਹੀਂ ਮਨ ਨੂੰ ਤਾਂ ਗਿਆਨ ਮਿਲਣਾ ਸੀ ਇਹਨੇ ਲੈ ਲਿਆ ਮਨ ਕੋਲ ਗਿਆਨ ਅੰਦਰੇ ਸੀਗੇ ਸਰੀਰ ਸੀਗਾ ਇਹਨੇ ਆਪਣਾ ਸਰੀਰ ਵਾਲਾ ਕੰਮ ਕਰ ਲਿਆ ਡਾਇਰੈਕਟ ਅਪਰੋਚ ਉਹਦੀ ਹੈ ਸੱਚਖੰਡ ਨਾਲ ਹੁਣ ਡਾਇਰੈਕਟ ਤਾਂ ਉਹਦੀ ਹੈ ਅਪਰੋਚ ਹੁਣ ਉਹ ਆਪਣਾ ਡਾਇਰੈਕਟ ਕਰਦਾ ਡਾਇਰੈਕਟ ਬਾਣੀ ਉਹਨੂੰ ਆਉਂਦੀ ਹੈ ਸ਼ੇਰ ਤਾਂ ਹੀ ਲਿਆ ਸਤਿਗੁਰ ਤੇ ਨਾਮ ਨਾਮ ਦੀ ਇਹਨੂੰ ਜਿਹੜੀ ਪ੍ਰਾਪਤੀ ਹੋਣੀ ਹੈ ਸਤਿਗੁਰ ਤੋਂ ਹੋਣੀ ਹੈ ਆਹ ਜਿਹੜੀ ਪ੍ਰਾਪਤੀ ਹੋਈ ਹੈ ਗਿਆਨ ਦੀ ਪ੍ਰਾਪਤੀ ਹੋਈ ਹੈ ਉਹ ਨਾਮ ਜਿਹੜਾ ਹੈਗਾ ਉਹ ਤੱਤ ਨਾਮ ਹੈ ਨਾਮ ਤੱਤ ਹੈ ਤੱਤ ਵਸਤੂ ਹੈ ਨਾਮ ਤੱਤ ਸਭ ਹੀ ਸਿਰਜਪ ਹੈ ਇਹ ਉਸ ਤੱਤ ਵਸਤੂ ਦਾ ਗਿਆਨ ਹੈ ਇਹਦੇ ਵਿੱਚ ਤੱਤ ਨਹੀਂ ਹੈ ਇਹਦੇ ਵਿੱਚ ਤੱਤ ਦਾ ਗਿਆਨ ਹੋਣਾ ਹੋਰ ਗੱਲ ਹੈ ਤੱਤ ਹੋਣਾ ਹੋਰ ਗੱਲ ਪਾਣੀ ਬਾਰੇ ਕੁਛ ਦੱਸਿਆ ਹੋਇਆ ਦਵਾਈ ਬਾਰੇ ਕੁਛ ਦੱਸਿਆ ਹੋਇਆ ਉਹ ਹੋਰ ਗੱਲ ਹੈ ਵੀ ਭਾਈ ਇਹੋ ਜਿਹਾ ਪੱਤਾ ਹੋਊ ਇਹੋ ਜਿਹੀ ਗੋਲੀ ਹੋਊ ਇਹੋ ਜਿਹਾ ਰੰਗ ਹੋਊ ਇੰਨੀ ਕੁ ਹੋਊ ਇੰਨੇ ਕੁ ਦੀ ਆਊ ਉਹ ਗਿਆਨ ਹੈ ਦੱਸਿਆ ਉਹ ਦਵਾਈ ਦਾ ਉਹਨੇ ਲੈ ਕੇ ਆਉਣੀ ਹੈ ਕਿਸੇ ਚੀਜ਼ ਦਾ ਗਿਆਨ ਹੋਰ ਗੱਲ ਹੁੰਦੀ ਹੈ ਕੋਈ ਵਸਤੂ ਹੋਰ ਗੱਲ ਉਹ ਤੱਤ ਨਾਮ ਹੈ ਨਾਮ ਤੱਤ ਸਭ ਹੀ ਸਰ ਉਹ ਹੁਕਮ ਹੈ ਨਾਮ ਤੱਤ ਸਾਰੇ ਉੱਤੇ ਹੈ ਉਹ ਹੁਕਮ ਮੇਰਾ ਨਾਮ ਹੈ ਦੁੱਖ ਕਾਲ ਉਸ ਨਾਮ ਤੇ ਮੇਰਾ ਹੈ ਗਿਆਨ ਮੇਰਾ ਇਹ ਕਾਲ ਦਾ ਦੁੱਖ ਬਣਿਆ ਰਹਿੰਦਾ ਇਹਦੇ ਨਾਲ ਇਹਦੇ ਨਾਲ ਕਾਲ ਦਾ ਦੁੱਖ ਬਣਿਆ ਰਹਿੰਦਾ ਜੇ ਉਹ ਨਾਮ ਨਾ ਮਿਲੇ ਤਾਂ ਜੰਮੂ ਮਰੂ ਅਜੋ ਇੱਕ ਜਨਮ ਘੱਟੋ ਘੱਟ ਇੱਕ ਜਨਮ ਹੋਰ ਲਓ ਇੱਕ ਜਨਮ ਘੱਟੋ ਘੱਟ ਹੋਰ ਲਓ ਕਿਉਂ ਕਿਵੇਂ ਪਤਾ ਲੱਗਿਆ ਕਿਉਂਕਿ ਉੱਥੇ ਹੀ ਲਿਖਿਆ ਹੋਇਆ ਇੱਕ ਹੋਏ ਤਾਂ ਰੁੱਤੀ ਨੂੰ ਰੁੱਤ ਹੋਏ ਪਰ ਜੇ ਰੁੱਤ ਨਾ ਹੋਵੇ ਉੱਗਦਾ ਨਹੀਂ ਹੈ ਤਾਂ ਅਗਲੇ ਜਨਮ ਚ ਉੱਗੂਗਾ ਰੁੱਤ ਕਦ ਹੁੰਦੀ ਹੈ ਜਦ ਸੰਸਾਰ ਚ ਨਾਮ ਦੀ ਬਾਰਿਸ਼ ਹੁੰਦੀ ਹੈ ਨਾਮ ਪ੍ਰਗਟ ਹੁੰਦਾ ਉਸ ਰੁੱਤ ਵਿੱਚ ਫਿਰ ਉੱਗਦਾ ਜੰਮਦੇ ਨੂੰ ਨਾਮ ਮਿਲ ਜਾਂਦਾ ਉੱਗੇ ਹੁੰਦਾ ਉਹ ਫਿਰ ਉਸ ਵੇਲੇ ਉੱਗਦਾ ਦੁਬਾਰਾ ਜਨਮ ਜਨ ਲੈਂਦਾ ਜਦ ਇੱਥੇ ਨਾਮ ਪ੍ਰਗਟ ਹੁੰਦਾ ਜਨਮ ਨਹੀਂ ਲੈਂਦਾ ਉਹਨੇ ਕੀ ਕਰਨਾ ਜਨਮ ਲੈ ਕੇ ਜੇ ਰੁੱਤ ਨਾ ਹੋਵੇ ਤਾਂ ਸਤ ਸੰਤੋਖ ਦੇ ਵਿੱਚ ਹੀ ਰਹਿ ਜਾਂਦਾ ਸਾਬਤ ਸੂਰਤ ਰਹਿ ਜਾਂਦਾ ਉੱਗਦਾ ਨਹੀਂ ਬੀਜ ਪਿਆ ਧਰਤੀ 'ਚ ਬਾਰਿਸ਼ ਨਹੀਂ ਹੋਈ ਤਾਂ ਉੱਗੇ ਕਿਵੇਂ ਉੱਗੇ ਕਿਵੇਂ ਬੀਜ ਤਾਂ ਹੈ ਧਰਤੀ 'ਚ ਪਿਆ ਪਰ ਰੁੱਤ ਤੇ ਆ ਕੇ ਉੱਗੂ ਨਾ ਰੁੱਤੀ ਨੂੰ ਰੁੱਤ ਹੋਏ ਦਾ ਮਤਲਬ ਇਹ ਹੈ ਰੁੱਤ ਬਰਸਾਤ ਦੀ ਆਊਗੀ ਫਿਰ ਉੱਗੂਗਾ ਮੀਂਹ ਕੌਣ ਪਾਊਗਾ ਮੀਂਹ ਪਿਆ
ਪਰਮੇਸ਼ਰ
ਜਦ ਪਰਮੇਸ਼ਰ ਮੀਂਹ ਪਾਊਗਾ ਫਿਰ ਉਹ ਜਨਮ ਲਊਗਾ ਫਿਰ ਉੱਗੂਗਾ ਉਦੋਂ ਤੱਕ ਉਹਨੇ ਜਨਮ ਨਹੀਂ ਲੈਣਾ ਵੈਸੇ ਉਹਨੂੰ ਕੋਈ ਦੁੱਖ ਤਕਲੀਫ ਕੋਈ ਨਹੀਂ ਹੁੰਦੀ ਸੰਤੋਖੀ ਨੂੰ ਕਦੀ ਦੁੱਖ ਤਕਲੀਫ ਉਹਨੂੰ ਦੇਵ ਲੋਕ ਕਹਿੰਦੇ ਨੇ ਉਹ ਦੇਵ ਲੋਕ ਹੈ ਅਸਲ ਦੇਵ ਲੋਕ ਉਹੀ ਹੈ ਉਹਦੇ ਵਰਗਾ ਹੀ ਹੈ ਸਮਝ ਲਓ ਸੱਚਖੰਡ ਵਰਗਾ ਹੀ ਹੈ ਸਿਰਫ ਇੰਨਾ ਹੀ ਹੈ ਬੱਚਾ ਪੂਰਾ ਸਾਬਤ ਹੈ ਖੋਲ ਨਹੀਂ ਟੁੱਟਿਆ ਇੱਕ ਦਾ ਖੋਲ ਟੁੱਟ ਗਿਆ ਉਹ ਘੁੰਮਦਾ ਫਿਰਦਾ ਇੱਕ ਖੋਲ ਦੇ ਵਿੱਚ ਹੈ ਬਸ ਸਾਬਤ ਉਹ ਵੀ ਹੈ ਜਿਉਂਦਾ ਸਭ ਕੁਛ ਹੈ ਖੋਲ ਉਹਦਾ ਟੁੱਟਿਆ ਨਹੀਂ ਖੋਲ ਟੁੱਟਿਆ ਨਹੀਂ ਤੇ ਬਾਹਰ ਤੁਰ ਫਿਰ ਨਹੀਂ ਸਕਦਾ ਇੰਨਾ ਹੀ ਫਰਕ ਆ ਗੋਲਾ ਗਿਆਨ ਦਾ ਫਟ ਚੱਲਿਆ ਨਹੀਂ ਇੰਨਾ ਹੀ ਫਰਕ ਆ ਹੋਰ ਕੀ ਜੇ ਬੀਜ ਉੱਗਦਾ ਬੀਜ ਤਾਂ ਹੈ ਜੇਤੇ ਦਾਣੇ ਅੰਨ ਕੇ ਪਰ ਉਹ ਉਹਨਾਂ ਚਿਰ ਉਹਨੂੰ ਸੰਸਾਰ ਨਹੀਂ ਦਿੰਦਾ ਉਹਨਾਂ ਕੋਲ ਜਾਂ ਉੱਗਦਾ ਫਿਰ ਹਰਾ ਭਰਾ ਫਿਰ ਹੋਰ ਚੀਜ਼ ਹੈ ਜਿੰਨਾ ਚਿਰ ਬੀਜ ਵਿੱਚ ਹੈ ਉਹਨਾਂ ਚਿਰ ਬੀਜ ਹੈ ਕੋਈ ਨਹੀਂ ਦਿੰਦਾ ਕੁਛ ਨਹੀਂ ਬਾਹਰ ਦੋਹਾਂ ਦਾ ਫਰਕ ਵੀ ਹੈ ਹੁਣ ਦੇਖਣਾ ਹਰੇਕ ਚਾਹੁੰਦਾ ਕੁਛ ਬਾਹਰ ਉਹ ਵੀ ਆਉਣਾ ਚਾਹੁੰਦਾ ਉਹ ਅੰਡੇ ਦੇ ਵਿੱਚ ਹੈ ਸਬੂਤ ਹੈ ਬਿਲਕੁਲ ਪੂਰਾ ਬਣਿਆ ਹੋਇਆ ਕੁਛ ਵੀ ਕੰਮ ਨਹੀਂ ਕਮੀ ਨਹੀਂ ਉਹਦਾ ਕੋਈ ਖੋਲ ਤੋੜਨ ਵਾਲਾ ਨਹੀਂ ਮਿਲਿਆ ਗਾਹ ਖੋਲ ਤੋੜਨ ਵਾਲੀ ਇੱਕ ਮਤ ਹੈ ਸਿਰਫ ਇੱਕ ਮਤ ਆ ਗੁਰਮਤ ਖੋਲ ਨਹੀਂ ਪੜਦਾ ਕਿਸੇ ਤੋਂ ਉਹ ਜਿਹੜਾ ਭਰਮ ਦਾ ਖੋਲ ਉੱਤੋਂ ਲੈ ਕੇ ਆਇਆ ਪਹਿਲਾਂ ਮੈਂ ਮਹਿਦੂਦ ਲਿਖਾਇਆ ਖਸਮੇ ਕਿਰਦਾਰ ਜਾਏ ਜਾਦੇ ਚ ਮੈਂ ਪੈਦਾ ਹੋਈ ਸੀ ਜਿਹੜਾ ਖੋਲ ਉਹਨਾਂ ਨੇ ਚਾੜ ਕੇ ਭੇਜਿਆ ਸੀ ਤੇ ਮਹਿਦੂਦ ਕਰਕੇ ਉਹ ਖੋਲ ਉਸੇ ਹੁਕਮ ਨਾਲ ਟੁੱਟੂ ਜਿਹੜੇ ਹੁਕਮ ਨਾਲ ਖੋਲ ਬੰਦ ਹੋਇਆ ਸੀ ਉਹੀ ਫੋਰਸ ਉਹ ਖੋਲ ਨੂੰ ਤੋੜੂ ਜਿਹੜੀ ਖੋਲ ਜਿਹੜੀ ਫੋਰਸ ਨੇ ਖੋਲ ਇਹਦੇ ਤੇ ਚਾੜਿਆ ਸੀ ਹੋਰ ਫੋਰਸ ਕੋਈ ਨਹੀਂ ਤੋੜ ਸਕਦੀ ਉਸ ਖੋਲ ਹੁਣ ਹੁਕਮਾਂ ਨੂੰ ਹੁਕਮਾਂ ਨਾਲ ਉਹਦਾ ਸੰਪਰਕ ਹੋਇਆ ਨਹੀਂ ਖੋਲ ਉਹਦਾ ਟੁੱਟਿਆ ਨਹੀਂ ਹੁਕਮਾਂ ਨੂੰ ਕਿਸੇ ਨੇ ਦੱਸਿਆ ਨਹੀਂ ਇਹ ਅਵਸਥਾ ਕਿੱਥੇ ਤੱਕ ਦੀ ਹੈ ਫਿਰ ਇਹ ਮੁਕਤੀ ਤੱਕ ਦੀ ਅਵਸਥਾ ਜਿਹੜੇ ਲੋਕ ਮੁਕਤੀ ਦੀ ਗੱਲ ਕਰਦੇ ਨੇ ਮੁਕਤ ਤਾਂ ਹੋ ਗਿਆ ਪਰ ਮੁਕਤ ਹੋਇਆ ਵੀ ਨਹੀਂ ਸੰਸਾਰ ਤੋਂ ਮੁਕਤ ਹੋ ਗਿਆ ਭਰਮ ਤੋਂ ਮੁਕਤ ਨਹੀਂ ਹੋਇਆ ਇੱਕ ਦੀਵਾਰ ਟੁੱਟ ਗਈ ਕੂੜ ਦੀ ਇੱਕ ਦਾ ਦੀਵਾਰ ਟੁੱਟ ਗਈ ਕੂੜ ਦੀ ਇੱਕ ਦੂਜੀ ਦੀਵਾਰ ਰਹਿੰਦੀ ਹੈ ਭਰਮ ਦਾ ਕੋਟ ਨਹੀਂ ਜੋ ਟੁੱਟਿਆ ਹਾਂ ਭਰਮ ਦਾ ਗੜ ਨਹੀਂ ਟੁੱਟਿਆ ਉਹਦਾ ਦੋ ਵਾਰ ਕੋਟ ਹੈ ਨਾ ਤੇ ਵਾਰ ਖਾਈ ਹੈ ਨਾ ਦੋ ਖਾਈਆਂ ਭਰ ਗਈਆਂ ਉਹਦੀਆਂ ਦੋ ਖਾਈਆਂ ਤਾਂ ਭਰ ਗਈਆਂ ਪਰ ਭਰਮ ਦੇ ਪਰਲੀ ਖਾਈ ਰਹਿੰਦੀ ਭਰਮ ਦਾ ਘਰ ਟੁੱਟੂਗਾ ਉਹ ਖਾਈ ਪਰਲੀ ਭਰੂਗੀ ਤਾਂ ਇੱਕ ਹੋਊਗਾ ਦੋਏ ਵਾਰ ਕੋਟ ਔਰ ਤੇ ਵਾਰ ਖਾਈ ਕਬੀਰ ਤਾਂ ਕਹਿੰਦਾ ਕੂੜ ਦੇ ਕਹਿੰਦੇ ਸਰੀਰ ਵਾਲੀ ਤਾਂ ਟੁੱਟ ਗਈ ਸਰੀਰ ਦੀ ਮਾਨਤਾ ਤਾਂ ਛੱਡਤੀ ਉਹਨੇ ਮਾਇਆ ਦੀ ਤਾਂ ਉਹਨੂੰ ਸਮਝ ਆ ਗਈ ਇੱਥੋਂ ਤਾਂ ਕਹਾਂ ਲੰਘਿਆ ਪਰ ਜੋ ਭਰਮ ਵਾਲਾ ਗੱਡ ਨਹੀਂ ਟੁੱਟੇ ਹੋ ਮੈਂ ਨਹੀਂ ਆ ਜੋ ਗਈ ਕੋਈ
ਜਾਂ ਹਿਰਦਾ ਦੇ ਨਾ ਹੁੰਦੀ ਤੋਮਣ ਕੈਂਠੇ ਰਹਿਤੋ
ਜਦ ਹਿਰਦਾ ਜਦ ਹਿਰਦਾ ਦੇ ਨਾ ਹੁੰਦੀ ਜਦੋਂ ਹਿਰਦਾ ਔਰ ਦੇਹ ਦੋਏ ਨਹੀਂ ਹੁੰਦੀਆਂ ਹਿਰਦਾ ਅੰਦਰਲੀ ਦੇਹੀ ਹੈ ਆਹ ਜਿਹੜਾ ਸਰੀਰ ਹੈ ਬਾਹਰਲੀ ਦੇਹੀ ਹੈ ਜਦ ਬਾਹਰਲੀ ਦੇਹੀ ਮਿਲਦੀ ਹੈ ਹਿਰਦਾ ਜਦੋਂ ਹੀ ਪੈਦਾ ਹੁੰਦਾ ਹਿਰਦਾ ਆ ਕੇ ਉੱਥੇ ਪੈਦਾ ਹੁੰਦਾ ਹਿਰਦਾ ਗਰਭ ਜਾ ਕੇ ਪੈਦਾ ਹੁੰਦਾ ਹਿਰਦੇ ਦਾ ਨਾਂ ਹੀ ਜਿਹੜਾ ਹੈਗਾ ਨਾ ਹਿਰਦਾ ਕਰਕੇ ਹੀ ਜੁੜਦਾ ਸਰੀਰ ਨੂੰ ਕੁਛ ਏਰੀਏ ਚ ਜੋਤ ਪੈਦਾ ਹੁੰਦੀ ਹੈ ਆਕਾਸ਼ ਚ, ਉਹ ਆਕਾਸ਼ ਦੇ ਸਰੀਰ ਚ ਵੀ ਹੈ, ਸਰੀਰ ਤੋਂ ਬਾਹਰ ਵੀ ਹੈ। ਉਹ ਜਿਹੜਾ ਆਕਾਸ਼ ਹੈ ਸਰੀਰ ਦੇ ਵਿੱਚ ਵੀ, ਸਰੀਰ ਉਸ ਜੋਤ ਵਿੱਚ ਐ ਕਹਿ ਲਓ। ਜਿਹੜਾ ਔਰਾ ਕਹਿੰਦੇ ਨੇ, ਔਰਾ ਸਰੀਰ ਦੇ ਬਾਹਰ ਹੁੰਦਾ ਕਹਿੰਦੇ ਨੇ ਨਾ, ਉਹ ਔਰਾ ਹੀ ਹਿਰਦਾ ਹੈ ਜਿਹਨੂੰ ਔਰਾ ਕਹਿੰਦੇ ਨੇ ਨਾ, ਉਹੀ ਹੈ ਆਕਾਸ਼, ਉਹਦੇ ਵਿੱਚ ਸਰੀਰ ਹੈ। ਇਸ ਕਰਕੇ ਕਿਹਾ ਸੂਖਮ ਮੈਂ ਜਾਣੋ ਅਸੂਲ, ਸਰੀਰ ਅਸੂਲ, ਸੂਖਮ ਦੇ ਵਿੱਚ ਹੈ, ਔਰਾ ਦੇ ਬਾਹਰ ਵੀ ਹੈ ਤੇ ਅੰਦਰ ਵੀ ਹੈ। ਸੂਖਮ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਅਸਤੂਲ ਦੇ ਵਿੱਚ, ਅਸਤੂਲ ਹੀ ਬੰਦ ਰਹੂਗਾ ਸੂਖਮ ਦੇ ਵਿੱਚ। ਜੇ ਔਰਾ ਬਾਹਰ ਨਾ ਹੋਵੇ ਇਹਦੇ, ਫਿਰ ਬ੍ਰਹਮ ਗਿਆਨੀ ਕਹੇ ਮਨ ਪ੍ਰਕਾਸ਼ ਜੇ ਧਰ ਉੱਪਰ ਆਕਾਸ਼, ਫਿਰ ਬਾਹਰ ਕਿਵੇਂ ਵਧੂਗਾ, ਬਾਹਰ ਕਿਵੇਂ ਵਧੂਗਾ। ਇੱਕ ਆਪਾਂ ਗਮਲਾ ਇੱਥੇ ਲਾਤਾ, ਉੱਪਰ ਲੈਂਟਰ ਹੈ, ਬਾਹਰ ਨਿਕਲ ਕੇ ਰਹੋ ਗਮਲਾ, ਕਿਵੇਂ ਦਰਖਤ ਜਿੰਨਾ ਮਰਜ਼ੀ ਵਧਾਈ ਜਾਓ ਬਾਹਰ ਕਿਵੇਂ ਨਿਕਲ ਜੂਗਾ, ਉਹ ਬਾਹਰ ਕਿਵੇਂ ਨਿਕਲ ਜੂ, ਉੱਪਰ ਉੱਪਰ ਨਿਕਲ ਦਊ। ਇਹ ਕਰਕੇ ਜਿਹੜਾ ਸਰੀਰ ਹੈ, ਸਰੀਰ ਔਰੇ ਦੇ ਅੰਦਰ ਹੈ ਨਾ, ਇਹਦੇ ਵਿੱਚ ਜੋਤ ਹੈ। ਹਿਰਦਾ ਸਰੀਰ ਨਾਲ ਬਹੁਤ ਵੱਡਾ ਹੈ, ਆਪਾਂ ਕਹਿੰਦੇ ਇਹਦਾ ਵਿਸ਼ਾਲ ਹਿਰਦਾ, ਕਹਿ ਨਹੀਂ ਦਿੰਦੇ ਸਰੀਰ ਤਾਂ ਨਹੀਂ ਕਹਿੰਦੇ ਵਿਸ਼ਾਲ ਹੈ, ਸਰੀਰ ਨੂੰ ਕਹਿੰਦੇ ਕਿਹਾ ਵਿਸ਼ਾਲ ਹੈ, ਹਿਰਦੇ ਨੂੰ ਕਹਿੰਦੇ ਬੜਾ ਵਿਸ਼ਾਲ ਹਿਰਦਾ ਇਹਦਾ, ਉਹ ਵਿਸ਼ਾਲ ਹਿਰਦਾ, ਸਰੀਰ ਵਿਸ਼ਾਲ ਹੈ ਨਹੀਂ। ਔਰਾ ਤਾਂ ਚਲੋ ਹੁਣ ਉਹਨਾਂ ਨੇ ਲੱਭਿਆ ਹੀ ਹੋਇਆ, ਜੇ ਔਰਾ ਨਾ ਹੋਵੇ ਸਾਨੂੰ ਬਾਹਰ ਦਿਖਦਾ ਨਹੀਂ, ਉਹ ਉੱਥੋਂ ਸਾਨੂੰ ਸੇਕ ਆ ਜਾਂਦਾ, ਸੇਕ ਮਹਿਸੂਸ ਕੌਣ ਕਰਦਾ, ਸਰੀਰ ਨਹੀਂ ਕਰਦਾ, ਚੇਤਨ ਕਰਦਾ, ਚੇਤਨ ਕਰਦਾ ਸਭ ਕੁਛ ਮਹਿਸੂਸ। ਇਸ ਕਰਕੇ ਬ੍ਰਹਮ ਗਿਆਨੀ ਕਹੇ ਮਨ ਪ੍ਰਕਾਸ਼ ਜੈਸੇ ਧਰ ਉੱਪਰ ਆਕਾਸ਼, ਫਿਰ ਸੰਭਵ ਹੈ, ਕਿਵੇਂ ਸੰਭਵ ਹੋਊ ਇਹ, ਔਰਾ ਪਹਿਲਾਂ ਹੀ ਬਾਹਰ ਹੈ ਸਰੀਰ ਤੇ, ਔਰਾ ਵੱਧਦਾ ਰਹਿੰਦਾ ਬਾਹਰ, ਗਿਆਨ ਸਾਡਾ ਵਿਸ਼ਾਲ ਹੈ, ਹੁਣ ਵੀ ਵਿਸ਼ਾਲ ਹੈ, ਸੁਰਤ ਕਿੱਥੇ ਫਿਰਦੀ ਹੈ, ਸੁਰਤ ਬਾਹਰ ਫਿਰਦੀ ਹੈ, ਸੁਰਤ ਕੀ ਹੁੰਦੀ ਹੈ, ਚੇਤਨ ਹੈ ਸੁਰਤ, ਜੇ ਸਰੀਰ ਚ ਬੰਦ ਹੋਵੇ ਬਾਹਰ ਕਿਵੇਂ ਨਿਕਲੇ, ਬਾਹਰੋਂ ਦਾ ਸਮਾਂ ਅੰਦਰ ਨੂੰ ਲਿਆਈ ਦੀ ਹੈ ਇਹਨੂੰ ਖਿੱਚ ਖਿੱਚ ਕੇ, ਇਹਦਾ ਮਿੰਟਾਂ ਚ ਕਦੇ ਤੇ ਕਦੇ ਚਲੀ ਜਾਂਦੀ ਹੈ, ਸਰੀਰ ਨੇ ਇਹਨੂੰ ਰੋਕਦਾ ਹੈਗਾ, ਇਹ ਤਾਂ ਮਿੰਟਾਂ ਚ ਕਦੇ ਕਦੇ ਚਲੀ ਜਾਂਦੀ ਹੈ, ਇਹਦੇ ਇੰਨੇ ਦੁਆਰੇ ਨੇ ਬਾਹਰ ਨਿਕਲਣ ਨੂੰ, ਇਹ ਤਾਂ ਮਸਾਮਾ ਸੀ ਬਾਹਰ ਨਿਕਲ ਜਾਂਦੀ ਹੈ।
ਜ਼ਹਿਰ ਦਾ ਦੇਹ ਨਾ ਹੁੰਦੀ ਤੋਂ ਮਨ ਕੈਂਠੇ ਰਹਿਤਾ,
ਹੁਣ ਜੋਗੀ ਪੁੱਛਦੇ ਨੇ ਜਦ ਹਿਰਦਾ ਔਰ ਦੇਹ ਦੋਏ ਨਹੀਂ ਹੁੰਦੇ ਤਾਂ ਇਹਨਾਂ ਦਾ ਮਾਨੇ ਕਿੱਥੇ ਹੁੰਦਾ, ਹੁਣ ਉਹ ਦੋ ਮੰਨਦੇ ਨੇ, ਮਨ ਨੂੰ ਅਲੱਗ ਮੰਨਦੇ, ਜੋ ਕਿ ਦੋ ਮੰਨਦੇ ਨੇ ਅਸਲ ਚ, ਮਨ ਕੈਠਾ ਰਹਿਤਾ।
ਨਾਭ ਕਮਲ ਅਸੰਭ ਨਾ ਹੋਤੋ ਤਾਂ ਪਵਨ ਕਮਨ ਕਰ ਸਹਿਤਾ,
ਆਹ ਨਾਭੀ ਨਹੀਂ ਹੁੰਦੀ, ਨਾਭੀ ਇਹੀ ਹੈ ਨਾ, ਆਹ ਕਮਲ ਨਹੀਂ ਹੁੰਦਾ, ਹਿਰਦਾ ਸਰੀਰ ਨਹੀਂ ਹੁੰਦਾ, ਮਤਲਬ ਹੈ ਅਸਥਮ ਨਾ ਹੁੰਦਾ, ਇੱਥੇ ਥੰਮਿਆ ਹੋਇਆ ਨਾ, ਇਹ ਥੰਮਣ ਵਾਲਾ ਇਹਨੂੰ ਹੁੰਦਾ ਨਹੀਂ, ਮਨ ਨੂੰ ਇਹਦੀ ਇਹਦਾ ਟਿਕਾਣਾ ਹੁੰਦਾ ਨਹੀਂ ਕੋਈ, ਤੇ ਜਿਹੜਾ ਪਵਨ ਹੈ ਬਾਈ, ਇਹ ਪਵਨ ਇਹ ਕਿੱਥੇ ਹੁੰਦੀ ਹੈ,
ਪਵਨ ਕਵਨ ਕਰ ਸਹਿਤਾ,
ਇਹ ਕਿਹੜੇ ਘਰ ਦੇ ਸਹਿਤ ਹੁੰਦਾ, ਕਿਹੜੇ ਘਰ ਇਹਦੇ ਨਾਲ ਹੀ ਜਾਂਦਾ ਪਵਨ ਜਾਂ ਹਵਾ, ਨਾ ਪਵਨ ਮਨ ਹੈ ਵੈਸੇ,
ਪਵਨ ਕਵਨ ਕਰ ਸਹਿਤਾ,
ਇਹ ਕਿਹੜੇ ਘਰ ਚ ਹੁੰਦਾ, ਤਿੰਨ ਘਰ ਨੇ ਨਾ, ਤਿੰਨ ਲੋਕ ਨੇ, ਤਿੰਨ ਲੋਕ ਨੇ, ਇਹ ਕਿਹੜੇ ਘਰ ਚ ਹੁੰਦਾ, ਕਿਹੜੇ ਲੋਕ ਚ ਹੁੰਦਾ,
ਰੂਪ ਨਾ ਹੋਤੋ ਰੇਖ ਨਾ ਕਾਈ,
ਮਨ ਦਾ ਰੂਪ ਰੇਖ ਹੁੰਦਾ ਨੀ ਜਦ,
ਤਾਂ ਸ਼ਬਦ ਕਹਾਂ ਦੇ ਬੁਲਾਈ,
ਫਿਰ ਸ਼ਬਦ ਕਿੱਥੇ ਹੁੰਦਾ, ਲਿਵ ਫਿਰ ਕਿਵੇਂ ਲੱਗਦੀ ਹੈ ਇਹਦੀ, ਜਾਣੀ ਗੁਰੂ ਨਾਨਕ ਕਹਿੰਦੇ ਵੀ ਸਰੀਰ ਤੇ ਬਾਦ ਵੀ ਇਹ, ਜਿਹੜੀ ਬਾਦ ਵਾਲੀ ਗੱਲ ਸੀ ਨਾ ਪਿੱਛੇ ਸਰੀਰ ਤੋਂ ਬਾਦ ਵਾਲੀ, ਕਹਿੰਦੇ ਇਹ ਤਾਂ ਹੈ ਨੀ, ਸ਼ਬਦ ਨਾਲ ਫਿਰ ਲਿਵ ਕਿਵੇਂ ਲੱਗਦੀ ਹੈ, ਹੁਣ ਉਹ ਸਰੀਰ ਤੋਂ ਬਿਨਾਂ ਸ਼ਬਦ ਦਾ ਗਿਆਨ ਨਹੀਂ ਹੈ ਜੋਗੀਆਂ ਦਾ, ਅਸਲ ਚ ਜੋਗੀ ਸਰੀਰ ਦੇ ਵਿਚਲੇ ਸ਼ਬਦ ਤੋਂ ਬਾਹਰਲੇ ਸ਼ਬਦ ਦਾ ਬਿਲਕੁਲ ਗਿਆਨ ਨਹੀਂ ਹੁੰਦਾ, ਕਹਿੰਦੇ ਸਰੀਰ ਨਹੀਂ ਹੈ, ਕਿਹੜੇ ਸ਼ਬਦ ਨਾਲ ਲਿਵ ਲਾਊਗਾ, ਇਹਦਾ ਮਤਲਬ ਹੈ ਨਾਦ ਦਾ ਉਹਨਾਂ ਨੂੰ ਗਿਆਨ ਨਹੀਂ ਹੈ, ਹੁਕਮ ਦਾ ਗਿਆਨ ਨਹੀਂ ਹੈ, ਪੁੱਜਣਾ ਦਾ ਹੁਕਮ ਹੈ, ਜਿਹੜੇ ਹੁਕਮ ਨਾਲ ਸ੍ਰਿਸ਼ਟੀ ਚੱਲਦੀ ਹੈ ਉਹ ਵੀ ਤਾਂ ਸ਼ਬਦ ਹੈ, ਉਹਦੇ ਬਾਰੇ ਜੋਗੀ ਨੂੰ ਕੋਈ ਪਤਾ। ਸਰੀਰ ਤਾਂ ਜਿੰਨਾ ਚਿਰ ਸਰੀਰ ਹੈ ਉਹਦੇ ਬਾਅਦ ਸਮਾਂ, ਉਹਦੇ ਬਾਅਦ ਕਿਹਦੇ ਨਾਲ ਲਾਊਗਾ ਸਰੀਰ ਛੁੱਟਣ ਦੇ ਬਾਅਦ, ਉਹਨਾਂ ਦਾ ਸਵਾਲ ਹੈ ਜੋਗੀ।
ਰਖਤ ਬਿੰਦ ਕੀ ਮੜੀ ਨਾ ਹੁੰਦੀ,
ਰਖਤ ਬਿੰਦ ਕੀ ਮੜੀ ਸਰੀਰ ਹੈ, ਕਹਿੰਦੇ ਜਦ ਹੁੰਦੀ ਉਹ ਨੀ,
ਮਿੱਤ ਕੀਮਤ ਨਹੀਂ ਪਾਈ,
ਫਿਰ ਇਹਦੀ ਕਿਵੇਂ ਇਹਨੂੰ ਸਮਝਾਂਗੇ, ਇਹਨੂੰ ਮਨ ਨੂੰ ਕਿਵੇਂ ਸਮਝਾਂਗੇ, ਮਨ ਨੂੰ ਕਿਵੇਂ ਜਾਣਾਂਗੇ। ਮਿੱਤ ਕੀਮਤ ਹੁੰਦਾ, ਮਿੱਤ ਕੀ ਮਤੀ,
ਮਿੱਤ ਕੀ
ਕੀਮਤ ਨਹੀਂ ਹੈ, ਮਿੱਤ ਅਲੱਗ ਹੈ, ਕੀ ਅਲੱਗ ਹੈ, ਮਤੀ ਅਲੱਗ ਹੈ। ਮਤੀ ਹਿੰਦੀ ਦਾ ਲਫ਼ਜ਼ ਹੈ, ਮਤੀ ਮਤ ਨੂੰ ਅਸੀਂ ਮਤ ਕਹਿੰਦੇ ਹਾਂ ਪੰਜਾਬੀ ਚ, ਮਤੀ ਲਫ਼ਜ਼ ਹੈ, ਹਿੰਦੀ ਵਾਲੇ ਸਭ ਮਤੀ ਬੋਲਦੇ। ਮਤੀ ਹੁੰਦੀ ਹੈ ਇਹਦੀ ਸੋਝੀ, ਮਤੀ ਸੋਝੀ ਹੁੰਦੀ ਹੈ ਇਹਦਾ ਗਿਆਨ, ਮਤ ਵਿੱਚ ਗਿਆਨ ਹੀ ਹੁੰਦਾ, ਹੋਰ ਕੀ ਹੁੰਦਾ ਮਤ ਵਿੱਚ, ਫਿਰ ਇਹਦੀ ਸਮਝ ਕਿਵੇਂ ਆਊਗੀ। ਜੇ ਸਰੀਰ ਇਹ ਨਹੀਂ ਹੈ, ਮਨ ਨੂੰ ਕਿਵੇਂ ਸਮਝਾਂਗੇ, ਫਿਰ ਫਿਰ ਇਹਦਾ ਕਿਵੇਂ ਪਤਾ ਲੱਗੂ ਕਿੱਥੇ ਹੈ ਕਿੱਥੇ ਨਹੀਂ ਹੈ, ਇਹਦੀ ਅਵਸਥਾ ਕੀ ਹੈ। ਹੁਣ ਤਾਂ ਸਾਨੂੰ ਪਤਾ ਹੈ ਬੋਲਦਾ ਆਦਮੀ, ਇਹਦੀ ਅਵਸਥਾ ਦਾ ਪਤਾ ਲੱਗਦਾ, ਫਿਰ ਕਿਵੇਂ ਪਤਾ ਲੱਗੂ। ਸਵਾਲ ਹੈ ਉਹਨਾਂ ਦਾ, ਉਹ ਜਿਹੜੀ ਅਵਸਥਾ ਦੇ ਵਿੱਚ ਨੇ ਉਹੋ ਜਿਹਾ ਸਵਾਲ ਕਰਨਾ, ਉਹਨਾਂ ਨੇ ਜਿੱਥੇ ਫਸੇ ਨੇ, ਫਸੇ ਨੇ ਤਾਂ ਉਸੇ ਅਵਸਥਾ ਸਵਾਲ ਕਰਨਾ।
ਵਰਨ ਭੇਖ ਅਸਰੂਪ ਨਾ ਜਾਪੀ, ਕਿਉਂ ਕਰ ਜਾਪਸ ਸਾਚਾ।
ਹੁਣ ਉਦੋਂ ਇਹਦਾ ਵਰਨ ਭੇਖ ਤਾਂ ਕੋਈ ਜਾਪਦਾ ਨੀ, ਚੇਤਨ ਦਾ ਕੁਛ ਵੀ ਨੀ ਜਾਪਦਾ, ਫਿਰ ਸੱਚਾ ਕਿਵੇਂ ਪਤਾ ਲੱਗੂਗਾ। ਯਾਨੀ ਅੱਖਾਂ ਤੋਂ ਵਾਹਾਂ ਜੋਗੀਆਂ ਨੂੰ ਕੋਈ ਗਿਆਨ ਨਹੀਂ, ਕਿਉਂਕਿ ਮੂਰਤੀ ਜੋ ਹੈ ਸਾਹਮਣੇ ਓਬਜੈਕਟ ਜੋ ਰੱਖ ਕੇ ਸਮਾਧੀ ਲਾਉਂਦੇ ਨੇ। ਅੱਖਾਂ ਤੋਂ ਬਾਝੋਂ ਵੇਖਣ ਵਾਲੀ ਗੱਲ ਜੋਗੀਆਂ ਨੂੰ ਬਿਲਕੁਲ ਪਤਾ ਨਹੀਂ, ਭਗਤਾਂ ਤੋਂ ਬਿਨਾਂ ਅੱਖਾਂ ਵਾਜੋਂ ਵੇਖਣਾ ਕਿਸੇ ਨੂੰ ਵੀ ਪਤਾ ਨਹੀਂ, ਨਾ ਸੰਤ ਨੂੰ ਕਿਸੇ ਨੂੰ ਪਤਾ, ਨਾ ਸਾਧ ਨੂੰ ਪਤਾ, ਨਾ ਜਿਹੜੇ ਗੁਰੂ ਕਹਾਉਂਦੇ ਨੇ ਉਹਨਾਂ ਨੂੰ ਪਤਾ। ਜਿੰਨੀਆਂ ਮੱਤਾਂ ਨੇ ਕਿਸੇ ਨੂੰ ਇਸ ਚੀਜ਼ ਦਾ ਗਿਆਨ ਨਹੀਂ ਵੀ ਅੱਖਾਂ ਵਾਜੋਂ ਵੇਖਿਆ ਜਾ ਸਕਦਾ ਹੈ, ਬਿਨਾਂ ਕੰਨਾਂ ਤੋਂ ਸੁਣਨ ਵਾਲੀ ਕੋਈ ਚੀਜ਼ ਹੈ ਸੁਣੀ ਜਾ ਸਕਦੀ ਹੈ, ਇੱਥੇ ਆ ਕੇ ਅੜ ਕੇ।
ਨਾਨਕ ਨਾਮ ਰਤੇ ਬੈਰਾਗੀ, ਇਬ ਤਬ ਸਾਚੋ ਸਾਚਾ।
ਨਾਨਕ ਫਿਰ ਜਵਾਬ ਦਿੰਦਾ ਇੱਕ ਲਾਈਨ ਚ, ਉਹਨਾਂ ਦਾ ਇੱਕ ਲਾਈਨ ਚ ਪਹਿਲਾਂ ਜਵਾਬ ਦੇ ਕੇ ਗਾਹ ਵਿਸਤਾਰ ਨਾਲ ਜਵਾਬ ਦਿੰਦਾ। ਨਾਨਕ ਕਹਿੰਦਾ ਹੇ ਬੈਰਾਗੀ,
ਨਾਨਕ ਨਾਮ
ਨਾਮ ਰਤੇ, ਕਹਿੰਦੇ ਜਿਹੜੇ ਨਾਮ ਦਾ ਰੰਗ ਚੜ ਜਾਂਦਾ ਉਹ ਬੈਰਾਗੀ ਹੋ ਜਾਂਦਾ, ਮਨ ਫਿਰ ਹੁੰਦਾ ਨੀ ਉਹ।
ਇਹ ਤਬ ਸਾਚੋ ਸਾਚਾ,
ਬਈ ਸੱਚੋ ਇੱਕੋ ਹੀ ਹੁੰਦਾ, ਫਿਰ ਸੱਚੋ ਸੱਚਾ ਹੁੰਦਾ। ਜਦ ਇਹ ਝੂਠ ਔਰ ਸੱਚ ਦੋ ਪਾਸੇ ਜੁੜਿਆ ਹੁੰਦਾ, ਇੱਕੋ ਹੀ ਬਣਦੇ ਦੋ ਹੋਏ ਹੁੰਦੇ, ਅਸਲ ਚ ਦੋ ਹੈ ਨੀ। ਜਿਹੜਾ ਅਸੀਂ ਦੋ ਮੰਨ ਲਏ ਉਹ ਦੋ ਮੰਨ ਕੇ ਪੱਕੇ ਬਹਿ ਗਏ, ਦੋ ਹੈ ਨੀ। ਬਾਅਦ ਚ ਕਬੀਰ ਨੇ ਕਿਹਾ ਕਹਿਣ ਸੁਣਨ ਕੋ ਦੂਜਾ ਭਾਈ, ਨਹੀਂ ਦੋ ਹਨ, ਦੋ ਕਿਸਮ ਦੀ ਇਹਦੀ ਦੌੜ ਹੈ, ਦੋ ਕਿਸਮ ਦੀ ਇਹਦੀ ਭੁੱਖ ਹੈ, ਉਹਨੂੰ ਦੁਬਧਾ ਕਹਿੰਦੇ ਨੇ। ਆ ਕਰਾਂ ਕਿ ਨਾ ਕਰਾਂ, ਇੱਧਰ ਨੂੰ ਜਾਵਾਂ ਕਿ ਨਾ ਜਾਵਾਂ, ਅਸੀਂ ਦੁਬਧਾ ਕਰਕੇ ਦੋ ਨੇ, ਇੱਕੋ ਹੀ ਹੈ, ਇੱਕ ਨੂੰ ਦੁਬਧਾ ਹੈ। ਦੁਚਿੱਤੇ ਦੁਚਿੱਤੀ ਕਹਿਤੀ ਉਹਨੂੰ, ਦੁਚਿੱਤੇ ਕੀ ਦੂਈ ਥੂਨ ਗਰਾਨੀ, ਇੱਕ ਦੇ ਵਿੱਚ ਦੁਚਿੱਤੀ ਹੋਈ ਹੋਈ ਹੈ, ਅੱਡ ਅੱਡ ਨਹੀਂ ਹੋਇਆ। ਇੱਕ ਪਾਸੇ ਵਾਲੀ ਥੂਨ ਜੇ ਇੱਕ ਪਾਸੇ ਵਾਲੀ ਗਰਾ ਦੇਣੀ ਹੈ ਮਾਇਆ ਵਾਲੀ। ਦੁਚਿੱਤੇ ਕੀ ਦੂਈ ਥੂਨ ਗਰਾਨੀ ਮੋਹ ਬਲੈਂਡਾ ਟੁੱਟਾ। ਦੁਚਿੱਤੇ ਕੀ ਥੂਨ ਕਦ ਪੈਦਾ ਹੋਈ ਹੈ, ਪੈਦਾ 20 ਜਨਮ ਤੋਂ ਬਾਅਦ ਹੋਈ ਹੈ, ਗਰਭ ਚ ਹੈ ਨਹੀਂ ਸੀ ਦੁਚਿੱਤੇ ਕੀ ਥੂਨ, ਗਰਭ ਵਿੱਚ ਤਪ ਕਰਦਾ ਸੀ, ਜੁੜਿਆ ਹੋਇਆ ਸੀ ਸ਼ਬਦ ਨਾਲ ਜੁੜਿਆ ਹੋਇਆ ਸੀ ਉੱਥੇ, ਤਾਂ ਹੀ ਬਿਨਾਂ ਸਾਹ ਲੈਣ ਤੇ ਵੀ ਜਿਉਂਦਾ ਸੀ। ਉੱਥੇ ਕੋਈ ਚਿੰਤਾ ਨਹੀਂ, ਸਰੀਰ ਤੰਦਰੁਸਤ ਹੈ, ਸਰੀਰ ਵੱਧ ਰਿਹਾ, ਸਰੀਰ ਨੂੰ ਜੋ ਖੁਰਾਕ ਉਹਦੀ ਆਪੇ ਆਟੋਮੈਟਿਕ ਮਿਲ ਰਹੀ ਹੈ, ਕੁਛ ਨਹੀਂ ਕਰ ਰਿਹਾ, ਹੱਥ ਨਹੀਂ ਹਿਲਾ ਰਿਹਾ, ਸੋਚ ਨਹੀਂ ਰਿਹਾ, ਫਿਕਰ ਨਹੀਂ ਕਰ ਰਿਹਾ, ਚਿੰਤਾ ਨਹੀਂ ਕਰ ਰਿਹਾ, ਸਰੀਰ ਬਣ ਰਿਹਾ। ਇੱਥੇ ਆ ਕੇ ਚਿੰਤਾ ਕਰ ਲਾਂਗੇ, ਬਸ ਆ ਚਿੰਤਾ ਹੀ ਜਿਹੜੀ ਹੈ ਨਾ, ਜਿਹੜਾ ਲਿਬ ਛੁਟਕੀ ਲੱਗੀ ਤ੍ਰਿਸ਼ਨਾ, ਤ੍ਰਿਸ਼ਨਾ ਲੱਗੀ ਤੋਂ ਦੁਚਿੱਤੀ ਹੋ ਗਈ, ਲੜ ਛੁੱਟ ਗਿਆ, ਜੇ ਜਾਣਾ ਲੜ ਛੱਡਣਾ।